ਸਲੋਕ ਮਹੱਲਾ ਪੰਜਵਾਂ ਧਨ ਸੋ ਰਾਗ ਸੁਰੰਗੜੇ।
ਸ੍ਰੀ ਗੁਰੂ ਅਰਜਨ ਦੇਵ ਦੇ ਪਾਸ 84 ਰਾਗਾਂ ਦੇ ਰਾਗ ਮਾਲਾ ਆ ਕੇ ਜਦੋਂ ਗਾਈ ਹੈ, ਉਸ ਵੇਲੇ ਦੇਵਤਿਆਂ ਨੇ ਆ ਕੇ ਰਾਗ ਸਾਰੇ ਲਾਪੇ ਹੈ। ਭਾਈ ਗੁਰਦਾਸ ਨੂੰ ਕਿਹਾ, ਭਾਈ ਗੁਰਦਾਸ ਸਾਹਿਬ ਜੀ ਲਿਖੋ ਇਹ ਰਾਗ ਮਾਲਾ ਦੇ ਤਾਂ। ਭਾਈ ਸਾਹਿਬ ਨੇ ਰਾਗ ਏ ਸੰਗ ਪੰਜ ਬਰੰਗਨ ਸੰਗ ਅਲਾਪਾ ਅੱਠੋ ਨੰਦਨ, ਇਹ 84 ਰਾਗ ਗੁਰੂ ਅਰਜਨ ਸਾਹਿਬ ਦੇ ਪਾਸ ਜਦੋਂ ਗਾਏ ਤੇ ਲਿਖੇ ਭਾਈ ਸਾਹਿਬ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵਕਤ ਰਾਗਾਂ ਦੀ ਮਹਿਮਾ ਕਰਦਿਆਂ ਹੋਏ ਇਹ ਸ਼ਬਦ ਉਚਾਰਨ ਕੀਤੇ ਹਨ।
ਧੰਨ ਸੋ ਰਾਗ ਸੁਰੰਗੜੇ,
ਧੰਨ ਹੈ ਭਾਈ ਇਹ ਰਾਗ ਤੇ ਧੰਨ ਸੋ ਰਾਗਾਂ ਦੇ ਸੁਰੰਗੜੇ ਪੁੱਤਰ ਹਨ। ਸ੍ਰੇਸ਼ਟ ਰਾਗਾਂ ਦੇ ਪੁੱਤਰ ਰਾਗਣੀਆਂ, ਰਾਗ ਰਾਗਾਂ ਦੇ ਪੁੱਤਰ ਧੰਤਾ ਦੇ ਯੋਗ ਹਨ।
ਆਲਾਪਤ ਸਭ ਤਿਖ ਜਾ,
ਜਿਹਦੇ ਆਲਾਪ ਕਰਨੇ ਕਰਕੇ ਸਾਰੀਆਂ ਤ੍ਰਿਸ਼ਨਾ ਦੀਆਂ ਤੇਹਾਂ ਚਲੀਆਂ ਜਾਂਦੀਆਂ, ਚਿੱਤ ਇਕਾਗਰ ਹੋ ਜਾਂਦਾ, ਮਨ ਚ ਵਸ ਜਾਂਦਾ ਨਾਮ। ਇਹ ਧੰਨ ਰਾਗ ਹਨ ਜਿਨ੍ਹਾਂ ਦੇ ਉਚਾਰਨੇ ਕਰਕੇ, ਜਿਨ੍ਹਾਂ ਦੇ ਪੁੱਤਰਾਂ ਦੇ ਗਾਉਣੇ ਕਰਕੇ ਇਹ ਆਲਾਪ ਦੇ ਨਾਲ ਹੀ ਸਾਰੀਆਂ ਤੇਹਾਂ ਮਿਟ ਜਾਂਦੀਆਂ ਹਨ, ਕੋਈ ਤ੍ਰਿਖਾ ਨਹੀਂ ਰਹਿੰਦੀ। ਗਵਈਏ ਦਾ ਚਿੱਤ ਇੰਨਾ ਇਕਾਗਰ ਹੁੰਦਾ ਹੈ ਜਿੰਨਾ ਸਾਧ ਸਿੰਘ ਜੀ ਸਾਰੀ ਦੁਨੀਆਂ ਦੀ ਖਲਕਤ ਦਾ ਮਾਲਕ ਹੋਇਆ, ਜਿਹੜਾ ਰਾਜਾ ਉਹਨੂੰ ਜਿੰਨਾ ਸੁੱਖ ਹੋਇਆ। ਜਦੋਂ ਆਦਮੀ ਗੰਧਰਵ ਗਾਉਂਦੇ ਆ, ਰਾਗੀ ਮਾਨਵ ਗੰਧਰਵ, ਤੇ ਉਸ ਨੂੰ ਗਾਉਣ ਉਹਦੇ ਚਿੱਤ ਸੁਰ ਤੇ ਤਾਨ ਦੇ ਟਿਕਣੇ ਕਰਕੇ ਜਿੰਨਾ ਇਕਾਗਰ ਹੁੰਦਾ, ਉਹ ਰਾਜੇ ਨੂੰ 100 ਗੁਣਾ ਸੁੱਖ ਹੁੰਦਾ ਮਾਨਵ ਗੰਧਰਵਾਂ ਨੂੰ। ਤੇ ਜਿਹੜੇ ਬਾਣੀ ਗਾਉਣ ਵਾਲੇ ਉਹਨਾਂ ਦੇ ਤਾਂ ਦੇਵਤਿਆਂ ਦੇ ਗੰਧਰਵਾਂ ਨਾਲੋਂ ਵੀ 100 ਗੁਣਾ ਜ਼ਿਆਦਾ ਸੁੱਖ ਹੋਊਗਾ, ਕਿਉਂਕਿ ਬਾਣੀ ਮਹਾਰਾਜ ਸਾਹਿਬ ਜੀ ਅਮੋਲਕ ਹੈ। ਇਸ ਕਰਕੇ ਇਹਦਾ ਜਿਹੜਾ ਸੁੱਖ ਹੈ ਇਹਦੇ ਬਰਾਬਰ ਸਾਰੀਆਂ ਤੇਹਾਂ ਮਿਟ ਜਾਂਦੀਆਂ, ਇੱਛਾ ਨਹੀਂ ਰਹਿੰਦੀਆਂ। ਐਸੇ ਗੁਣ ਗਾਉਣ ਦਾ ਫਲ ਹੋਇਆ ਹੈ ਉਸ ਰਾਗਾਂ ਦੀ ਮਹਾਰਾਜ ਸਿਫਤ ਕਰਦੇ ਸਾਰੀ ਰਾਗਾਂ ਚ ਬਾਣੀ ਉਚਾਰਨ ਕਰਕੇ।
ਧੰਨ ਸੋ ਜੰਤ ਸੁਹਾਵੜੇ,
ਇਸੇ ਪ੍ਰਕਾਰ ਫੇਰ ਪੜੋ।
ਧੰਨ ਸੋ ਰਾਗ ਸੁਰੰਗੜੇ,
ਧੰਨ ਹੈ ਉਹ ਰਾਗ ਪ੍ਰੇਮ ਅਤੇ ਅਲਾਪਤ।
ਆਲਾਪਤ ਸਭ ਤਿਖ ਜਾ,
ਜਿਸ ਰਾਗ ਨੂੰ ਪ੍ਰੇਮ ਦੇ ਨਾਲ ਉਚਾਰਨੇ ਕਰਕੇ ਰਾਗ ਪ੍ਰੇਮ ਨਾਲ ਵਾਹਿਗੁਰੂ ਦੇ ਸਾਰੀਆਂ ਤਿਖਾਂ ਚਲੀਆਂ ਜਾਂਦੀਆਂ ਹਨ ਤ੍ਰਿਸ਼ਨਾ ਦੀਆਂ, ਅਤੇ ਸੁਰੰਗੜੇ ਆਨੰਦ ਦੇ ਸਮੇਤ ਹੋ ਜੀਦਾ, ਆਨੰਦ ਵਾਹਿਗੁਰੂ ਦਾ ਪ੍ਰਾਪਤ ਹੋ ਜਾਂਦਾ ਹੈ।
ਧੰਨ
ਜੋ ਪ੍ਰੇਮ ਨਾਲ ਉਚਾਰਨ ਕਰਦੇ, ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਤ ਆਇਓ। ਅਲਾਪ ਤੇ ਅਲਾਪ ਉਚਾਰਨੇ ਕਰਕੇ ਸਾਰੀਆਂ ਤ੍ਰਿਸ਼ਨਾ ਤਿਹਾਂ ਵੀ ਚਲੀਆਂ ਜਾਂਦੀਆਂ ਤੇ ਸੁਰੰਗੜੇ ਆਨੰਦ ਦੇ ਸਹਿਤ ਵਾਹਿਗੁਰੂ ਦੇ ਹੋ ਜਾਂਦੇ ਹੈ।
ਧੰਨ ਸੋ ਜੰਤ ਸੁਹਾਵੜੇ,
ਧੰਨ ਉਹ ਜੀਵ ਹਨ ਉਹ ਸੋਭਨੀਕ ਹਨ
ਜੋ ਗੁਰਮੁਖ ਜਪਦੇ
ਨਾਮ, ਜਿਹੜੇ ਗੁਰਮੁਖਾਂ ਦੀ ਸੰਗਤ ਕਰਕੇ ਸੱਚੇ ਪਾਤਸ਼ਾਹ ਦੇ ਨਾਮ ਦਾ ਜਾਪ ਕਰਦੇ ਹਨ।
ਜਿੰਨੀ ਇੱਕ ਮਨ ਇੱਕ ਆਰਾਧਿਆ,
ਜਿਨ੍ਹਾਂ ਨੂੰ ਭਾਈ ਇਕਾਗਰ ਮਨ ਕਰਕੇ ਇੱਕ ਅਕਾਲ ਪੁਰਖ ਨੂੰ ਇੱਕ ਚਿੱਤ ਹੋ ਕੇ ਸਿਰੋਮਣੀ ਇੱਕ ਨੂੰ ਆਰਾਧਿਆ ਹੈ,
ਤਿੰਨ ਸਦ ਬਲਿਹਾਰ ਹੈ ਜਾ,
ਉਹਨਾਂ ਤੋਂ ਸਤਿਗੁਰੂ ਜੀ ਕਹਿੰਦੇ ਸਦਾ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ,
ਤਿੰਨ ਕੀ ਧੂੜ ਹਮ ਬਾਂਸ਼ ਦੇ,
ਉਹਨਾਂ ਪਿਆਰਿਆਂ ਦੀ ਅਸੀਂ ਤਾਂ ਧੂੜ ਭਾਈ ਚਾਹੁੰਦੇ ਹਾਂ। ਧੰਨ ਗਰੀਬੀ ਮਹਾਰਾਜ ਸਾਹਿਬ ਦੀ,
ਕਰਮੀ ਪੱਲੇ
ਪਾਏ, ਪੂਰਵਲੇ ਚੰਗੇ ਕਰਮ ਕੀਤੇ ਹੋਣ ਤਾਂ ਪੱਲੇ ਹਿਰਦੇ ਵਿੱਚ ਸਰਦਾ ਰੂਪੀ ਉਹਨਾਂ ਦੀ ਧੂੜ ਪ੍ਰਾਪਤ ਹੁੰਦੀ ਹੈ।
ਜੋ ਰਤੇ ਰੰਗ ਗੋਬਿੰਦ ਕੈ,
ਜਿਹੜੇ ਗੋਬਿੰਦ ਪਰਮੇਸ਼ਰ ਦੇ ਪ੍ਰੇਮ ਰੰਗ ਚ ਰੰਗੇ ਹੋਏ ਹਨ ਗੁਰਮੁਖ,
ਤਿੰਨ ਬਲਿਹਾਰ ਹੈ ਜਾ,
ਅਸੀਂ ਤਾਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਇਹ ਗੁਰਸਿੱਖੋ
ਆਖਾਂ ਬਿਰਥਾ ਜੀ,
ਉਹਨਾਂ ਗੁਰਮੁਖਾਂ ਦੇ ਪਾਸ ਆਪਣੇ ਜੀ ਹਿਰਦੇ ਦੀ ਜਿਹੜੀ ਬਿਰਥਾ ਹਾਲਤ ਹੈ ਇਹ ਕਥਨ ਕਰੀਏ।
ਹਰ ਸੱਜਣ ਮੇਲੋ ਰਾਜ,
ਇਹ ਰਾਜਾ ਰੂਪ ਸੰਤ ਜਨੋ, ਰਾਵ ਪ੍ਰਕਾਸ਼ ਵਾਲੇ ਸੰਤ ਜਨੋ, ਗਿਆਨ ਦੇ ਹਰੀ ਸੱਜਣ ਰਾਜੇ ਪਾਤਸ਼ਾਹ ਨੂੰ ਮੇਲ ਦਿਓ ਸਾਨੂੰ।
ਹੋਰ ਪੂਰਾ ਮੇਲ ਆਇਆ,
ਉਹ ਦੱਸ ਦਿੰਦੇ ਭਾਈ ਪੂਰਿਆਂ ਗੁਰਾਂ ਨੇ ਸਾਨੂੰ ਮਿਲਾਇਆ ਹੈ, ਤੁਹਾਨੂੰ ਵੀ ਗੁਰੂ ਸੱਚੇ ਪਾਤਸ਼ਾਹ ਮਿਲਾਉਣਗੇ।
ਜਨਮ ਮਰਨ ਦੁੱਖ ਜਾ,
ਜਿਨ੍ਹਾਂ ਨੂੰ ਪੂਰਿਆਂ ਗੁਰਾਂ ਨੂੰ ਮਿਲਾ ਲਿਆ ਇਹ ਗੁਰਸਿੱਖ, ਉਹਨਾਂ ਜੰਮਣ ਮਰਨ ਦਾ ਦੁੱਖ ਚਲਿਆ ਜਾਂਦਾ ਹੈ।
ਜਨ ਨਾਨਕ ਪਾਇਆ ਅਗਮ ਰੂਪ,
ਸਤਿਗੁਰੂ ਜੀ ਕਹਿੰਦੇ ਨੇ ਗਮਤਾ ਤੋਂ ਰਹਿ ਜਿਹੜਾ ਸਰੂਪ ਹੈ ਮਨਵਾਣੀ ਦਾ ਵਿਸ਼ੇ ਹੈ ਉਹ ਸਰੂਪ ਪਾ ਲਿਆ ਹੈ।
ਅੰਤ ਨਾ ਕਾਹੂ ਜਾ,
ਇਹ ਮਨ ਇੱਕ ਵਾਰੀ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਸਖੀ ਵਸ ਆਇਆ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ, ਫਿਰ ਵਾਹਿਗੁਰੂ ਛੱਡ ਕੇ ਉਹਨਾਂ ਗੁਰਮੁਖਾਂ ਨੂੰ ਹੋਰ ਨਹੀਂ ਕਿਤੇ ਜਾਂਦਾ, ਹਰ ਵਕਤ ਆਪਦੇ ਚ ਮੇਲ ਕੇ ਹੀ ਰੱਖਦਾ ਹੈ, ਤੇ ਅੰਤ ਮਨ ਨਹੀਂ ਫਿਰ ਹੋਰ ਕਿਸੇ ਪਾਸੇ ਜਾਣ ਜੋਗਾ। ਜਦੋਂ ਉਸ ਨੂੰ ਜਿਵੇਂ ਸਮੁੰਦਰ ਚ ਨਦੀ ਮਿਲ ਜੇ, ਫਿਰ ਨਦੀ ਫੱਟ ਕੇ ਹੋਰ ਖੇਤਾਂ ਚ ਨਹੀਂ ਜਾ ਕੇ ਸੁੱਕਦੀ, ਇਉਂ ਜੀਵਨ ਫੇਰ ਹੋਰ ਕਿਸੇ ਪਾਸੇ ਨਹੀਂ ਜਾਂਦਾ।
ਮਹੱਲਾ ਪੰਜਵਾਂ ਧੰਨ ਸੋ ਵੇਲਾ ਘੜੀ ਧੰਨ
ਧੰਨ ਉਹ ਵੇਲਾ ਹੈ ਜਿਸ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਘੜੀ ਉਹ ਧੰਨ ਹੈ ਜਿਸ ਵੇਲੇ ਗੁਰੂ ਮਹਾਰਾਜ ਸਾਹਿਬ ਨੇ ਸੰਗਤ ਵਿਚ ਮੇਲ ਲਿਆ
ਧੰਨ ਮੂਹਰਤ ਪਲ ਸਾਹ
ਧੰਨ ਉਹ ਮੂਹਰਤ ਹੈ ਦੋ ਘੜੀਆਂ ਜਿਸ ਵੇਲੇ ਗੁਰੂ ਕਾ ਸੰਗਤ ਚ ਬੈਠ ਕੇ ਕੀਰਤਨ ਸੁਣਿਆ ਅਤੇ ਧੰਨ ਉਹ ਪਲ ਹੈ ਸ੍ਰੇਸ਼ਟ ਜਿਸ ਵੇਲੇ ਗੁਰੂ ਸਾਹਿਬ ਜੀ ਨੇ ਆਪ ਸਾਡੇ ਤਾਈਂ ਕਿਹਾ ਕਿ ਤੁਸੀਂ ਜੋ ਪ੍ਰਸ਼ਨ ਕਰੋ ਸਾਡੇ ਪਾਸ
ਧੰਨ ਸੋ ਦਿਨ
ਸਾਰ ਰੂਪ ਦੀ ਪ੍ਰਾਪਤੀ ਵਾਲਾ ਜੋ ਪਲ ਹੈ
ਧੰਨ ਸੋ ਦਿਨ ਸੰਜੋਗੜਾ
ਧੰਨ ਉਹ ਦਿਨ ਹੈ ਗਿਆਨ ਜਦੋਂ ਗੁਰੂ ਸਾਹਿਬ ਨੇ ਕੀਤਾ ਵਾਹਿਗੁਰੂ ਬ੍ਰਹਮ ਦੇ ਨਾਲ ਸੰਜੋਗੜਾ ਸੰਬੰਧ ਹੋ ਗਿਆ
ਜਿਤ ਡਿੱਠਾ ਗੁਰਦਰਸਾ
ਜਿਸ ਸੰਯੋਗ ਸਮੇਂ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਦੇਖਿਆ ਹੈ
ਮਨ ਕੀਆਂ ਇੱਛਾ ਪੂਰੀ
ਇਸ ਪ੍ਰਕਾਰ ਸਾਧ ਸਿੰਘ ਜੀ ਫੇਰ ਪੜੋ ਧੰਨ ਸੋ ਵੇਲਾ
ਧੰਨ ਸੋ ਵੇਲਾ ਘੜੀ ਧੰਨ
ਵੇਲਾ ਹੁੰਦਾ ਚਾਰ ਘੜੀ ਦਾ ਤੇ ਘੜੀ ਇੱਕ ਹੁੰਦੀ ਹੈ ਧੰਤਾ ਦੇ ਯੋਗ ਹੈ ਚਾਰ ਘੜੀ ਦਾ ਵੇਲਾ ਤੇ ਇੱਕ ਘੜੀ ਵੀ
ਧੰਨ ਮੂਹਰਤ ਪਲਸਾ
ਮੂਹਰਤ ਇੱਥੇ ਮੂਹਰਤ ਦਾ ਅਰਥ ਕਰਨਾ ਮੂਹਰਤ ਦੋ ਘੜੀਆਂ ਤੇ ਪਲ ਸੱਠਵਾਂ ਹਿੱਸਾ ਘੜੀ ਦਾ ਸ੍ਰੇਸ਼ਟ ਹੈ
ਧੰਨ ਸੋ ਦਿਨ ਸੰਯੋਗ
ਚਾਰ ਪਹਿਰ ਦਾ ਦਿਨ ਹੁੰਦਾ ਉਹ ਸੰਯੋਗ ਵਾਲਾ ਦਿਨ ਵੀ ਧੰਤਾ ਦੇ ਯੋਗ ਹੈ
ਜਿਤ ਡਿੱਠਾ ਗੁਰਦਰਸਾ
ਜਿਵੇਂ ਲਾਹੌਰ ਨੂੰ ਭਾਈ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਨੂੰ ਲਿਆਏ ਤਿੰਨਾਂ ਸਾਲਾਂ ਬਾਅਦ ਆ ਕੇ ਸਤਿਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਆ ਕੇ ਅੰਮ੍ਰਿਤਸਰ ਸਾਹਿਬ ਚ ਕੀਤੇ ਸਨ
ਜਿਤ ਡਿੱਠਾ ਗੁਰਦਰਸਾ
ਜਿਸ ਵੇਲੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਤਾਈ ਵੇਖਣਾ ਕੀਤਾ
ਮਨ ਕੀਆਂ ਇੱਛਾ ਪੂਰੀਆਂ
ਇਸੇ ਪ੍ਰਕਾਰ
ਧੰਨ ਸੋ ਵੇਲਾ ਘੜੀ ਧੰਨ
ਧੰਨ ਉਹ ਵੇਲਾ ਹੈ ਮਨੁੱਖਾ ਜਨਮ ਦਾ ਜਦੋਂ ਮਨੁੱਖਾ ਜਨਮ ਪ੍ਰਾਪਤ ਹੋਇਆ ਅਤੇ ਘੜੀ ਧੰਨ ਅੱਗੇ
ਘੜੀ ਧੰਨ
ਅਤੇ ਜਿਸ ਵੇਲੇ ਮਨੁੱਖਾ ਜਨਮ ਪਾ ਕੇ ਸਤਸੰਗੀ ਬਣੇ ਉਹ ਵੀ ਘੜੀ ਧੰਤਾ ਦੇ ਯੋਗ ਹੈ
ਧੰਨ ਮੂਹਰਤ ਪਲਸਾ
ਜਦੋਂ ਸੰਗ ਚ ਮਿਲ ਕੇ ਕੀਰਤਨ ਸੁਣਿਆ ਮੂਹਰਤ ਦੋ ਘੜੀਆਂ ਵੀ ਧੰਤਾ ਦੇ ਯੋਗ ਹਨ ਅਤੇ ਜਿਸ ਵੇਲੇ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਚੇਤੇ ਆਇਆ ਉਹ ਪਲ ਵੀ ਸ੍ਰੇਸ਼ਟ ਹੈ
ਧੰਨ ਸੋ ਦਿਨ ਸੰਜੋਗੜਾ
ਧੰਨ ਉਹ ਦਿਨ ਹੈ ਸਤਿਗੁਰਾਂ ਦੇ ਸੰਯੋਗ ਵਾਲਾ
ਜਿਤ ਡਿੱਠਾ ਗੁਰਦਰਸਾ
ਜਿਸ ਵੇਲੇ ਬ੍ਰਹਮ ਗਿਆਨ ਰੂਪੀ ਦਿਨ ਦਾ ਸੰਯੋਗ ਹੋਇਆ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਵੇਖਣਾ ਕੀਤਾ
ਮਨ ਕੀਆਂ ਇੱਛਾ
ਪੂਰੀਆਂ ਇਸ ਪ੍ਰਕਾਰ ਮਨ ਦੀਆਂ ਇੱਛਾ ਸਾਰੀਆਂ ਹੀ ਪੂਰੀਆਂ ਹੋ ਗਈਆਂ
ਹਰ ਪਾਇਆ ਆਗਮ ਅਪਾਰ
ਹਰੀ ਜੋ ਗਮਤਾ ਤੋਂ ਰਹਿਤ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਉਸ ਪਰਮੇਸ਼ਰ ਨੂੰ ਪਾ ਲਿਆ ਹੈ
ਹਉਮੈ ਟੁੱਟਾ ਮੋਹੜਾ
ਸਤਿਗੁਰਾਂ ਦੀ ਕਿਰਪਾ ਕਰਕੇ ਹਉਮੈ ਦਾ ਜਿਹੜਾ ਅੜਲਾ ਖੋਲ ਸੀ ਇਹ ਲੋਕਾਂ ਦੇ ਮੋੜੇ ਜੇ ਗੱਡੇ ਹੁੰਦੇ ਆ ਦਸਾਂਗ ਉੱਤੇ
ਹਉਮੈ ਟੁੱਟਾ ਮੋਹੜਾ
ਜਿਹੜੀ ਹਉਮੈ ਸੀ ਇਹ ਵੀ ਟੁੱਟ ਗਈ ਤੇ ਮੋੜਾ ਜਿਹੜਾ ਮੋਹ ਸੀ ਅੱਲਾ ਖੋਰ ਬਣਿਆ ਹੋਇਆ ਇਹ ਵੀ ਟੁੱਟ ਗਿਆ ਹੈ
ਇੱਕ ਸੱਚ ਨਾਮ ਆਧਾਰ
ਇੱਕ ਸੱਚੇ ਪਾਤਸ਼ਾਹ ਦੇ ਨਾਮ ਦਾ ਆਸਰਾ ਲੈਣੇ ਕਰਕੇ ਲਾਭ ਪ੍ਰਾਪਤ ਹੋਇਆ ਹੈ
ਜਨ ਨਾਨਕ ਲੱਗਾ ਸੇਵ ਹਰ
ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਨੇ ਆਪਦੀ ਸੇਵਾ ਵਿੱਚ ਆਪ ਜਪਣਾ ਤੇ ਜਪਾਉਣ ਵਿੱਚ ਲਾ ਲਿਆ ਹੈ ਲੱਗ ਗਏ ਹਾਂ
ਉਧਰਿਆ ਸਗਲ ਸੰਸਾਰ
ਐਸੀ ਸੇਵਾ ਸਾਨੂੰ ਦਿੱਤੀ ਜਿਸ ਕਰਕੇ ਸਾਰਾ ਸੰਸਾਰ ਉਭਰ ਗਿਆ ਆਪ ਜਨ ਨਾਨਕ ਧੂੜ ਮੰਗਾ ਤਿਸ ਗੁਰਸਿੱਖ ਕੀ ਜੋ ਆਪ ਜਪਾਵੇ ਨਾਮ ਜਪਾਵੇ ਸਾਰੇ ਸੰਸਾਰ ਤੋਂ ਜੀਵ ਵੀ ਉਤਰ ਗਿਆ ਸੰਗਤ ਕਰਨ ਵਾਲਾ ਸਾਰਾ ਸੰਸਾਰ ਵੀ ਮੁਕਤ ਹੋ ਗਿਆ
ਪੌੜੀ ਸਿਫਤ ਸਲਾਹਣ ਭਗਤ
ਇਹ ਜਿਹੜੀ ਪਰਮੇਸ਼ਰ ਸਿਫਤ ਕੀਰਤਨ ਕਰਨੀ ਨਾ ਸਲਾਹਤ ਸਿਫਤ ਕਰਨੀ ਹੈ ਕੀਰਤਨ ਭਗਤੀ ਹੈ ਜਿਹੜੀ
ਵਿਰਲੇ ਦਿੱਤੀਆਂ
ਸਿਫਤ ਸਿਫਤੀ ਪਰਮੇਸ਼ਰ ਨੇ ਸਲਾਹਣ ਵਾਲੀ ਭਗਤੀ ਕੀਰਤਨ ਭਗਤੀ ਇਕੱਲੇ ਬੈਠ ਕੇ ਸਿਮਰਨ ਕਰਨਾ ਤਾਂ ਭਗਤੀ ਹੈ ਜਿਹੜਾ ਸੰਗਤ ਚ ਮਿਲ ਕੇ ਕੀਰਤਨ ਕਰਨਾ ਹੈ ਇਹ ਸਿਫਤ ਸਲਾਹਣ ਹੈ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਕਿਸੇ ਕਿਸੇ ਬਿਰਲੇ ਨੂੰ ਇਹ ਦਾਤ ਦਿੱਤੀਆਂ ਦੇਣਾ ਕੀਤੀ ਹੈ
ਸੌਪੇ ਜਿਸ ਭੰਡਾਰ
ਜਿਹਨੂੰ ਮਹਾਰਾਜ ਭਗਤੀ ਦੇ ਭੰਡਾਰੇ ਹੀ ਅਰਪ ਦਿੱਤੇ ਹਨ
ਫਿਰ ਪੁੱਛਣਾ ਲੀਤੀਆਂ
ਮੁੜ ਕੇ ਫਿਰ ਉਹਨਾਂ ਤੋਂ ਹਿਸਾਬ ਕਿਤਾਬ ਨਹੀਂ ਪੁੱਛ ਲਿਆ ਕਿ ਭਈ ਤੈਂ ਇਸ ਨੂੰ ਕਿੱਥੇ ਖਰਚਿਆ ਹੈ ਸੋ ਉਹਨਾਂ ਨੂੰ ਮਾਲਕ ਹੀ ਬਣਾ ਦਿੱਤਾ ਸੱਚੇ ਪਾਤਸ਼ਾਹ ਨੇ
ਜਿਸ ਨੂੰ ਲੱਗਾ ਰੰਗ
ਜਿਹਨੂੰ ਵਾਹਿਗੁਰੂ ਦਾ ਪ੍ਰੇਮ ਰੰਗ ਲੱਗ ਗਿਆ ਹੈ ਸਾਧ ਸੰਗਤ ਜੀ
ਰੰਗ ਰਤਿਆ
ਉਹ ਹੋਰ ਉਹਨਾਂ ਦੀ ਸੰਗਤ ਕਰਕੇ ਹੋਰ ਵੀ ਪ੍ਰੇਮ ਰੰਗ ਚ ਰੰਗੇ ਹੋਏ ਹੈ ਜਿਸ ਨੂੰ ਬਾਣੀ ਕਰਕੇ ਪ੍ਰੇਮ ਲੱਗਾ ਹੈ ਉਹ ਮਨ ਕਰਕੇ ਵੀ ਰੰਗ ਚ ਰਤੇ ਹੋਏ ਹੈ ਜਿਸ ਨੂੰ ਲੱਗਾ ਹਿਰਦੇ ਚ ਪ੍ਰੇਮ ਛੇ ਰੰਗ ਰਤਿਆ ਤਿੰਨਾਂ ਲੋਕਾਂ ਚ ਵਾਹਿਗੁਰੂ ਦੇ ਨਾਮ ਚ ਰੰਗੇ ਹੋਏ ਹਨ।
ਉਹਨਾਂ ਇੱਕੋ ਨਾਮ ਆਧਾਰ,
ਉਹਨਾਂ ਪਿਆਰਿਆਂ ਨੂੰ ਇੱਕੋ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ।
ਇੱਕਾ ਉਨ ਪਤਿਆ,
ਇੱਕੋ ਹੀ ਉਹ ਇੱਕ ਪੰਥ ਦੇ ਹੀ ਹਨ ਸਾਰੇ ਬਣਜਾਰੇ, ਇੱਕ ਪੰਥੀ ਆਪ ਨੇ, ਇੱਕ ਤਰ੍ਹਾਂ ਦੇ ਹਨ ਉਹ ਸਾਰੇ। ਸਾਰਿਆਂ ਨੂੰ ਪਰਮਾਰਥ ਦੀ ਇੱਛਾ ਹੈ, ਉਹ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਨਹੀਂ ਰੱਖਦੇ। ਇੱਕਾ
ਉਹਨਾਂ ਇੱਕੋ ਨਾਮ ਆਧਾਰ,
ਇੱਕੋ ਹੀ ਉਹਨਾਂ ਨੂੰ ਨਾਮ ਦਾ ਆਸਰਾ ਹੈ।
ਇੱਕਾ ਉਨ ਪਤਿਆ,
ਇੱਕੇ ਭਾਂਤ ਦੇ ਹਨ, ਇੱਕੇ ਨੂੰ ਉਹਨਾਂ ਨੂੰ ਭਾਂਤਾ ਪ੍ਰਕਾਸ਼ਿਆ ਹੈ, ਸਰੂਪ ਦਾ ਅਪਰੋਹ ਗਿਆਨ ਹੈ, ਇਹ ਭਾਂਤ ਪ੍ਰਕਾਸ਼ਤ ਹੈ ਉਹਨਾਂ ਦੇ ਹਿਰਦੇ ਚ।
ਉਹਨਾਂ ਪਿੱਛੇ ਜੱਗ,
ਉਹਨਾਂ ਮਹਾਤਮਾ ਦੇ ਪਿੱਛੇ ਤਨਕੀ ਬਰਕਤ ਖਾਏ ਅਸੰਖ ਕਰੋੜੇ, ਉਹਨਾਂ ਦੇ ਪਿੱਛੇ ਸਾਰਾ ਸੰਸਾਰ ਜਗ ਦੇ ਜੀਵ
ਪੁੰਚੈ ਭੋ ਗਈ,
ਉਹ ਪਦਾਰਥਾਂ ਨੂੰ ਪੁੰਜਦੇ ਹੈ, ਆਪ ਉਹ ਪੁੰਜਦੇ ਹਨ ਤੇ ਹੋਰ ਲੋਕ ਉਹਨਾਂ ਦੀ ਸੰਗਤ ਕਰਕੇ ਭੋਗਦੇ ਆ, ਸੁਖ ਮਾਣਦੇ ਹਨ ਪਦਾਰਥਾਂ ਦਾ। ਰਿਧੀਆਂ ਰਿਸ ਨਾਵੇਂ ਕੀ ਦਾਸੀ ਬਣੀ ਹੋਈ ਹੈ, ਉਹਨਾਂ ਦੇ ਪਿੱਛੇ ਸਾਰਾ ਜਗਤ ਕੋਈ ਸਲੋਕ ਮੁਕਤੀ ਨੂੰ ਪੁੰਚਦਾ ਹੈ, ਕੋਈ ਸਮੀਪ ਮੁਕਤੀ ਨੂੰ, ਕੋਈ ਸੂਰਜ ਮੁਕਤੀ ਨੂੰ, ਕੋਈ ਇਸੇ ਪ੍ਰਕਾਰ ਸਾਧ ਸੰਗਤ ਜੀ ਸਰੂਪ ਮੁਕਤੀ ਨੂੰ ਭੋਗਦੇ ਹਨ।
ਉਹਨਾਂ ਪਿਆਰਾ ਰੱਬ,
ਉਹਨਾਂ ਦਾ ਪਿਆਰਾ ਸੰਤਾਂ ਦਾ ਰੱਬ ਪਰਮੇਸ਼ਵਰ ਹੈ।
ਉਹ ਨਾਹ ਜੋਗਈ,
ਉਹ ਨਾਹ ਉਹਨਾਂ ਹਾ ਯੋਗ ਹੀ, ਉਹਨਾਂ ਉਹਨਾਂ ਨੂੰ ਯੋਗ ਲਾਇਕ ਬਣਾ ਲਿਆ ਵਾਹਿਗੁਰੂ ਨੇ, ਤੇ ਵਾਹਿਗੁਰੂ ਉਹਨਾਂ ਦੇ ਇੰਨਾ ਪ੍ਰੇਮ ਚ ਆਇਆ, ਉਹਨਾਂ ਗੋਚਰਾ ਹੀ ਹੋ ਗਿਆ, ਹਰ ਵਕਤ ਭਗਤਾਂ ਦੇ ਵੱਸ ਹੀ ਰਹਿੰਦਾ ਹੈ, ਤੂੰ ਭਗਤਾਂ ਕੇ ਵੱਸ। ਇਸ ਪ੍ਰਕਾਰ ਉਹਨਾਂ ਨੂੰ ਯੋਗ ਲਾਇਕ ਬਣਾ ਲਿਆ ਹੈ, ਆਪਦੇ ਸਰੂਪ ਚ ਪਰ ਖਜ਼ਾਨੇ ਪਾਇਆ ਸਰਾਫੀ, ਫਿਰ ਨਾਹੀਂ ਤਾਈ ਜਾਹੇ, ਉਹਨਾਂ ਨੂੰ ਲਾਇਕ ਬਣਾ ਲਿਆ ਸੱਚੇ ਪਾਤਸ਼ਾਹ ਜੀ ਨੇ, ਯੋਗ ਬਣਾ ਲਿਆ ਆਪਦੇ ਚ ਭੇਦ ਹੋਣ ਦੇ।
ਜਿਸ ਮਿਲਿਆ ਗੁਰ ਆ,
ਜਿਹਨਾਂ ਨੂੰ ਆਪ ਸਤਿਗੁਰੂ ਨਾਨਕ ਦੇਵ ਜੀ ਮਿਲੇ ਹਨ,
ਤਿੰਨ ਪ੍ਰਭ ਜਾਣਿਆ,
ਉਹਨਾਂ ਨੂੰ ਪ੍ਰਭੂ ਅਕਾਲ ਪੁਰਖ ਦੇ ਸਰੂਪ ਨੂੰ ਭਾਈ ਜਾਣਿਆ ਹੈ।
ਹਾਂ ਬਲਿਹਾਰੀ ਤਿੰਨ,
ਅਸੀਂ ਤਾਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ,
ਖਸਮੈ ਭਾਣੇ,
ਜਿਹੜੇ ਮਾਲਕ ਨੂੰ ਭਾ ਗਏ ਚੰਗੇ ਲੱਗਿਆ ਇਹ ਭਾਣੇ ਨੂੰ ਮੰਨਦੇ ਹਨ, ਧੰਨ ਉਹ ਗੁਰਮੁਖ ਹਨ ਸੰਸਾਰ ਅੰਦਰ।
ਜਿਸ ਮਿਲਿਆ ਗੁਰ ਆਏ, ਤਿੰਨ ਪ੍ਰਭ ਜਾਣਿਆ,
ਹਾਂ ਬਲਿਹਾਰੀ ਤਿੰਨ, ਜੇ ਖਸਮੈ ਭਾਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਲੋਕ ਮਹੱਲਾ ਪੰਜਵਾ, ਹਰ ਇੱਕ ਸਹਿ ਨਾਲ ਮੈਂ ਦੋਸਤੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਗਰੀਬ ਨਿਵਾਜ, ਆ ਥੋੜ੍ਹੀ ਜਿਹੀ ਘੜੀ ਦਾ ਇਹਨੂੰ ਮੂੰਹ ਕਰ ਦਿਓ ਜੀ, ਠੀਕ। ਜਗਤ ਗੁਰੂ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਰਾਮਕਲੀ ਦੀ ਦੂਜੀ ਵਾਰ ਅੰਤਰਜਾਮੀ ਸਤਿਗੁਰੂ ਉਚਾਰਨ ਕਰਦੇ ਹਨ। ਵਾਹਿਗੁਰੂ ਦੇ ਜਿਹੜੇ ਪਿਆਰੇ ਹਨ, ਉਹਨਾਂ ਦਾ ਇੱਕ ਪਰਮੇਸ਼ੁਰ ਨਾਲ ਹੀ ਪਿਆਰ ਹੈ, ਇਸ ਕਰਕੇ ਵਾਹਿਗੁਰੂ ਸਾਰਿਆਂ ਦੇ ਅੰਦਰ ਵੱਸਦਾ ਹੈ, ਸਾਰੇ ਜੀਵ ਜੰਤ ਉਹਨਾਂ ਨਾਲ ਪਿਆਰ ਕਰਦੇ ਪ੍ਰਤੀਤ ਹੁੰਦੇ ਹੈ, ਪਰ ਉਹਨਾਂ ਚਿੱਤ ਕਰਤਾਰ ਵੀ ਜੁੜਿਆ ਹੋਇਆ ਹੁੰਦਾ ਹੈ। ਇਹ ਅਵਸਥਾ ਗੁਰੂ ਮਹਾਰਾਜ ਸਾਹਿਬ ਗੁਰਮੁਖਾਂ ਦੀ ਇਸ ਪਵਿੱਤਰ ਸਲੋਕ ਵਿੱਚ ਉਚਾਰਨ ਕਰਦੇ ਹੋਏ ਫਰਮਾਉਂਦੇ ਹਨ।
ਸਲੋਕ ਮਹੱਲਾ ਪੰਜਵਾ, ਸਲੋਕ ਮਹੱਲਾ ਪੰਜਵਾ, ਹਰ ਇੱਕ ਸਹਿ ਨਾਲ ਮੈਂ ਦੋਸਤੀ।
ਸਤਿਗੁਰੂ ਗਰੀਬ ਨਿਵਾਜ ਫਰਮਾਉਂਦੇ ਹਨ, ਦੁਨੀਆਂ ਦੀ ਕਿਸੇ ਨਾ ਕਿਸੇ ਪਦਾਰਥ ਨਾਲ ਪ੍ਰੀਤ ਹੁੰਦੀ ਹੈ, ਸੋ ਗਰੀਬ ਨਿਵਾਜ ਅੰਤਰਜਾਮੀ ਫਰਮਾਉਂਦੇ ਨੇ, ਇੱਕ ਅਕਾਲ ਪੁਰਖ ਦੇ ਨਾਲ ਹੀ ਸਾਡੀ ਪ੍ਰੀਤੀ ਹੈ।
ਹਰ ਇੱਕ ਸਹਿ ਨਾਲ ਮੈਂ ਰੰਗ,
ਇੱਕ ਅਕਾਲ ਪੁਰਖ ਦੇ ਨਾਲ ਹੀ ਸਾਡਾ ਦਿਲ ਦਾ ਰੰਗ ਪ੍ਰੇਮ ਹੈ।
ਹਰ ਇੱਕੋ ਮੇਰਾ ਸੱਜਣੋ,
ਇੱਕੋ ਹੀ ਮੇਰਾ ਅਕਾਲ ਪੁਰਖ, ਮਨ ਬਾਣੀ ਸਰੀਰ ਦਾ ਲੋਕ ਪ੍ਰਲੋਕ ਦਾ ਪਿਆਰਾ ਹੈ।
ਹਰ ਇੱਕ ਸਹਿ ਨਾਲ ਮੈਂ ਸੰਗ,
ਸਰੀਰ ਕਰਕੇ ਵੀ ਇੱਕ ਅਕਾਲ ਪੁਰਖ ਦੇ ਨਾਲ ਸਾਡਾ ਸਾਥ ਹੈ, ਸੰਗ ਹੈ।
ਹਰ ਇੱਕ ਸਹਿ ਨਾਲ ਮੈਂ ਗੋਸ਼ਟੀ,
ਇੱਕ ਅਕਾਲ ਪੁਰਖ ਦੇ ਨਾਲ ਹੀ ਬਾਣੀ ਕਰਕੇ ਅਸੀਂ ਗੋਸ਼ਟ ਚਰਚਾ ਕਰਦੇ ਹਾਂ, ਗੋ ਬਾਣੀ ਇਸ਼ਟ ਪਿਆਰੀ ਦੇ ਨਾਲ ਜੋ ਬਚਨ ਵਿਲਾਸ ਕਰਨੇ ਹਨ
ਉਹ ਮਹਿਲਾ ਕਰੇ ਨਾ ਭੰਗ।
ਉਹ ਐਸਾ ਪਿਆਰਾ ਹੈ ਸਾਡੇ ਪਿਆਰ ਵਿੱਚ ਭੰਗਣਾ ਪਾ ਕਰਕੇ ਵਿਘਨ ਪਾ ਕੇ ਸਾਡਾ ਮੂੰਹ ਜਿਹੜਾ ਅੰਤਾ ਕਰਨ ਉਹ ਮਹਿਲਾ ਸੱਚੇ ਪਾਤਸ਼ਾਹ ਜੀ ਉਦਾਸ ਨਹੀਂ ਸਾਡੇ ਚਿੱਤ ਨੂੰ ਕਰਦੇ, ਸਾਡੇ ਚਿੱਤ ਨੂੰ ਚੜ੍ਹਦੀਆਂ ਕਲਾ ਚ ਰਹਿਣ ਦਿੰਦੇ ਆ, ਕਦੇ ਵਿਘਨ ਨਹੀਂ ਪੈਂਦਾ। ਮੂੰਹ ਮਹਿਲਾ ਕਰੇ ਨਾ ਭੰਗ, ਮਹਿਲਾ ਉਦਾਸ ਸਾਡੇ ਚਿਹਰਾ ਕਰਕੇ ਸਾਡੇ ਮਨ ਦੇ ਵਿੱਚ ਕੋਈ ਭੰਗਣਾ ਨਹੀਂ ਪਾਉਂਦਾ, ਸਾਡੇ ਮਨ ਚ ਵਿਘਨ ਨਹੀਂ ਪੈਂਦਾ, ਕਾਲਾ ਪੈ ਜਾਣਾ ਚਿੱਦਾ ਵੇਖ ਕੇ ਉਦਾਸ ਪਿਆਰੇ ਦੇ ਚਿੱਤ ਨੂੰ। ਇਸ ਪ੍ਰਕਾਰ ਉਦਾਸ ਚਿੱਤ ਚਿਹਰਾ ਕਰਕੇ ਮਹਾਰਾਜ ਸਾਹਿਬ ਸਾਡੇ ਮਨ ਦੇ ਵਿੱਚ ਵਿਘਨ ਨਹੀਂ ਕੋਈ ਪਾਉਂਦਾ, ਐਸਾ ਉਹ ਸੱਚੇ ਪਾਤਸ਼ਾਹ ਸਭ ਨਾਲ ਪਿਆਰ ਕਰਨ ਵਾਲਾ ਹੈ।
ਜਾਣੇ ਬਿਰਥਾ ਜੀ ਕੀ,
ਕਿਉਂਕਿ ਸਾਡੇ ਹਿਰਦੇ ਦੀ ਪ੍ਰੀਤੀ ਦੀ ਜਿਹੜੀ ਬਿਰਥਾ ਹਾਲਤ ਹੈ ਉਹ ਵਾਹਿਗੁਰੂ ਜਾਣਦਾ ਹੈ।
ਕਦੇ ਨਾ ਮੋੜੇ ਰੰਗ,
ਉਸਦਾ ਐਸਾ ਸਚਰਜ ਸੁਭਾਅ ਹੈ ਕਦੇ ਵੀ ਰੰਗ ਜਿਹੜਾ ਆਨੰਦ ਬਖਸ਼ਿਆ ਨਾ ਸਾਨੂੰ ਉਹਦੇ ਵੱਲੋਂ ਚਿੱਤ ਨੂੰ ਮੋੜਦਾ ਨਹੀਂ, ਉਥਾਨ ਨਹੀਂ ਕਰਦਾ, ਹਰ ਵਕਤ ਮਹਾਰਾਜ ਸਾਹਿਬ ਆਨੰਦ ਹੀ ਬਖਸ਼ਦਾ ਹੈ।
ਹਰ ਇੱਕੋ ਮੇਰਾ ਮਤਲਬ ਸੀ,
ਇੱਕੋ ਹੀ ਮੇਰੀ ਕਿਸੇ ਸਲਾਹ ਕਰਨ ਵਾਸਤੇ ਮਸ਼ਵਰਾ ਕਰਨ ਵਾਸਤੇ, ਜਿਵੇਂ ਪਾਤਸ਼ਾਹਾਂ ਦੇ ਸਲਾਹੀ ਹੁੰਦੇ ਹੈ, ਇੱਕ ਸਲਾਹ ਦੇਣ ਵਾਲਾ ਵੀ ਇੱਕ ਪਰਮੇਸ਼ਵਰੀ ਹੈ ਮੇਰਾ।
ਭੰਨਣ ਘੜਨ ਸਮਰੱਥ,
ਉਹ ਐਸਾ ਸਲਾਹੀ ਹੈ ਜਿਹੜਾ ਜਗਤ ਨੂੰ ਭੰਨਣ ਨੂੰ, ਪਰਲੋਂ ਕਰਨ ਨੂੰ ਤੇ ਘੜਨ ਨੂੰ, ਪੈਦਾ ਕਰਨ ਨੂੰ ਸਰਵ ਕਲਾ ਸਮਰੱਥ ਹੈ, ਜੋ ਕਰਤ ਨਾ ਲਾਗੀ ਵਾਰ ਦੇਰ ਨਹੀਂ ਲੱਗਣ ਦਿੰਦਾ, ਜਦੋਂ ਚਾਹੇ ਜਿਵੇਂ ਕਰ ਦਿੰਦਾ। ਇਸੇ ਪ੍ਰਕਾਰ
ਹਰ ਇੱਕ ਭੰਨਣ ਘੜਨ ਸਮਰੱਥ,
ਉਹ ਭੰਨਣ ਨੂੰ ਔਗੁਣਾਂ ਨੂੰ ਭੰਨ ਦੇਣ ਵਾਲਾ ਹੈ, ਸ਼ੁਭ ਗੁਣਾਂ ਨੂੰ ਘੜ ਦੇਣ ਵਾਲਾ ਹੈ, ਐਸਾ ਸਮਰੱਥ ਹੈ। ਅਗਿਆਨ ਨੂੰ ਭੰਨਣ ਵਾਲਾ ਹੈ, ਬ੍ਰਹਮ ਗਿਆਨ ਨੂੰ ਘੜਨ ਨੂੰ ਸਮਰੱਥ ਹੈ।
ਹਰ ਇੱਕ ਮੇਰਾ ਦਾਤਾਰ ਹੈ,
ਹਾਂ ਭੰਨਣ ਘੜਨ ਸਮਰੱਥ, ਭੰਨ ਕਰਕੇ ਅਗਿਆਨ ਨੂੰ, ਅਪਰੋਹ ਗਿਆਨ ਨੂੰ ਘੜਨ ਨੂੰ ਸਮਰੱਥ ਹੈ ਉਹ।
ਹਰ ਇੱਕ ਮੇਰਾ ਦਾਤਾਰ ਹੈ,
ਇੱਕੋ ਹੀ ਕਰਤਾਰ ਮੇਰਾ ਵਾਹਿਗੁਰੂ ਦਾਤਾ ਹੈ, ਦਾਤਾ ਦੇਣ ਵਾਲਾ, ਦਾਤਾ ਦੇਣ ਵਾਲਾ।
ਸਿਰ ਦਾਤਿਆਂ ਜਗ ਹੱਥ,
ਜਿੰਨੇ ਦੁਨੀਆਂ ਦੇ ਦਾਤੇ ਹਨ ਪਾਲਕ ਆਦਿਕ ਮੰਨੇ ਹੋਏ, ਸਾਰਿਆਂ ਦਾਤਿਆਂ ਦਾ ਸਿਰੋ ਮਣੀ ਹੈ। ਸਿਰ ਦਾਤਿਆਂ
ਜਗ ਹੱਥ,
ਜਗ ਦੇ ਵਿੱਚ ਉਸ ਪਰਮੇਸ਼ਰ ਦਾ ਪਰਉਪਕਾਰ ਰੂਪੀ ਹੱਥ ਸਾਰਿਆਂ ਦਾਤਿਆਂ ਦੇ ਸਿਰ ਦੇ ਉੱਤੇ ਹੈ। ਜਿੰਨੇ ਸਾਰੇ ਭਿਖਾਰੀ ਹਨ ਉਹਦੇ ਪਾਸੋਂ ਦਾਤ ਲੈ ਕਰਕੇ ਦਾਤਾਂ ਦੇਣ ਵਾਲੇ ਹਨ ਸਿਰ ਦਾਤਿਆਂ। ਜਿੰਨੇ ਦਾਤੇ ਵਿਸ਼ਨੂੰ ਆਦਿਕ ਮੰਨੇ ਹੈ ਸਾਰਿਆਂ ਸਿਰ ਤੇ ਉਸਦਾ ਹੁਕਮ ਦਾ ਹੀ ਹੱਥ ਹੈ।
ਹਰ ਇੱਕ ਸਹਿ ਦੀ ਮੈਂ ਟੇਕ ਹੈ,
ਇੱਕ ਅਕਾਲ ਪੁਰਖ ਦੀ ਸਾਨੂੰ ਤਾਂ ਪਾਈ ਓਟ ਹੈ ਇਸ ਲੋਕ ਵਿੱਚ।
ਜੋ ਸਿਰ ਸਭਨਾ ਸਮਰੱਥ,
ਜਿਹੜਾ ਸਾਰਿਆਂ ਦਾ ਸਿਰੋਮਣੀ ਹੈ ਤੇ ਸਰਵ ਕਲਾ ਸਮਰੱਥ ਸ਼ਕਤੀਵਾਨ ਹੈ।
ਸਤਿਗੁਰ ਸੰਤ ਮਿਲਾਇਆ,
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜੋ ਸੰਤ ਸਰੂਪ ਹੈ ਉਹਨਾਂ ਨੇ ਸਾਨੂੰ ਅਕਾਲ ਪੁਰਖ ਦੇ ਨਾਲ ਮਿਲਾ ਦਿੱਤਾ ਹੈ। ਸੰਤ ਭਾਈ ਬੁੱਢਾ ਸਾਹਿਬ ਨੇ ਸਤਿਗੁਰੂ ਰਾਮਦਾਸ ਜੀ ਦੇ ਨਾਲ ਸਾਨੂੰ ਮਿਲਤਾ ਹੈ। ਸਤਿਗੁਰ ਸੰਤ ਮਿਲਾਇਆ, ਸੰਤ ਅਕਾਲ ਪੁਰਖ ਦਾ ਹੀ ਨਾਮ ਹੈ, ਸਤਿਗੁਰਾਂ ਨੇ ਸੰਤ ਅਕਾਲ ਪੁਰਖ ਦੇ ਨਾਲ ਮੇਲ ਦਿੱਤਾ ਹੈ।
ਮਸਤਕ ਧਰ ਕੇ ਹੱਥ,
ਸਾਡੇ ਅੰਤਾਕਰਨ ਰੂਪੀ ਮੱਥੇ ਤੇ ਕਿਰਪਾ ਦਾ ਹੱਥ ਰੱਖ ਕਰਕੇ,
ਵੱਡਾ ਸਾਹਿਬ ਗੁਰੂ ਮਿਲਾਇਆ,
ਸਤਿਗੁਰਾਂ ਵੱਡਾ ਜੋ ਤ੍ਰੇਈ ਕਾਲ ਵਾਹ ਰੂਪ ਸਾਹਿਬ ਮਾਲਕ ਹੈ ਉਸ ਦੇ ਨਾਲ ਸਤਿਗੁਰਾਂ ਨੂੰ ਮਿਲਾ ਦਿੱਤਾ ਹੈ।
ਜਿਨ ਤਾਰਿਆ ਸਗਲ ਜਗ,
ਉਹ ਕੌਣ ਸਤਿਗੁਰੂ ਹੈ ਜਿਨ ਸਾਰੇ ਜਗਤ ਨੂੰ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਸਾਰੇ ਜਗਤ ਨੂੰ ਤਾਰਿਆ ਹੈ।
ਮਨ ਦੀਆਂ ਇੱਛਾ ਪੂਰੀਆਂ,
ਸਾਡੀਆਂ ਮਨ ਦੀਆਂ ਇੱਛਾ ਅਕਾਲ ਪੁਰਖ ਵਾਹਿਗੁਰੂ ਨੇ ਧਰਮ ਅਰਥ ਕਾਮ ਮੋਹਰੂ ਪੂਰੀਆਂ ਕਰਤੀਆਂ ਹਨ।
ਪਾਇਆ ਧੁਰ ਸੰਜੋਗ,
ਧੁਰੋਂ ਸਾਡੇ ਪੂਰਵਲੇ ਨਿਸ਼ਕਾਮ ਕਰਮਾਂ ਦੇ ਸੰਯੋਗ ਸਨ, ਤਾਂ ਇਹ ਜੇ ਸਤਿਗੁਰੂ ਨਾਨਕ ਦੇਵ ਜੀ ਨੂੰ ਪ੍ਰਾਪਤ ਕੀਤਾ ਹੈ।
ਨਾਨਕ ਪਾਇਆ ਸੱਚ ਨਾਮ,
ਸਤਿਗੁਰੂ ਜੀ ਦੇ ਪਾਸੋਂ ਸੱਚਾ ਨਾਮ ਪ੍ਰਾਪਤ ਕੀਤਾ ਹੈ, ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ।
ਸਦ ਹੀ ਭੋਗੇ,
ਇਸ ਕਰਕੇ ਨਾਮ ਦੇ ਪ੍ਰਤਾਪ ਕਰਕੇ ਸਰੂਪ ਲੱਖਣਾ ਵਾਲੇ ਨਾਮ ਕਰਕੇ ਸਦਾ ਬ੍ਰਹਮਾਨੰਦ ਜੋ ਭੋਗਣੇ ਯੋਗ ਹੈ ਉਸ ਆਨੰਦ ਨੂੰ ਭੋਗਦੇ ਮਾਣਦੇ ਹਾਂ।
ਮਹੱਲਾ ਪੰਜਵਾ, ਮਨ ਮੁੱਖਾਂ ਕੇਰੀ ਦੋਸਤੀ,
ਇਹ ਤਾਂ ਹੈ ਸਤਿਗੁਰੂ ਦੇ ਨਾਲ ਪਿਆਰ ਤੇ ਗੁਰਸਿੱਖਾਂ ਦੀ ਦੋਸਤੀ ਦੱਸੀ ਇਸ ਸ਼ਬਦ ਵਿੱਚ, ਦੂਸਰੀ ਮਨਮੁੱਖਾਂ ਦੀ ਹਾਲਤ ਦੱਸਦੇ ਹਨ ਆਪ।
ਮਨਮੁੱਖਾਂ ਕੇਰੀ ਦੋਸਤੀ,
ਜਿਹੜੀ ਭਾਈ ਮਨਮੁਖਾਂ ਦੇ ਨਾਲ ਕੋਈ ਪ੍ਰੀਤੀ ਕਰਨੀ ਹੈ, ਦੋਸਤੀ ਪਾਉਣੀ ਹੈ,
ਮਾਇਆ ਕਾ ਸੰਬੰਧ,
ਉਹਨਾਂ ਦਾ ਤਾਂ ਮਾਇਆ ਨਾਲ ਹੀ ਸੰਬੰਧ ਹੁੰਦਾ। ਸਨ ਜਿਵੇਂ ਸਣ ਬੰਨਣ ਵਾਲੀ ਹੈ, ਐ ਮਾਇਆ ਦੇ ਮੋਹ ਦੇ ਵਿੱਚ ਹੀ ਬੱਝੇ ਰਹਿੰਦੇ ਹਨ। ਜੇ ਤਾਂ ਮਾਇਆ ਹੋਵੇ ਤਾਂ ਮਨੁੱਖਾਂ ਨਾਲ ਪ੍ਰੀਤੀ ਨਿਭ ਸਕਦੀ ਹੈ।
ਵੇਖਦਿਆਂ ਹੀ ਭੱਜ ਜਾਣ,
ਜਦੋਂ ਮਾਇਆ ਨਾ ਕੋਲੇ ਹੋਵੇ, ਗਰੀਬ ਹੋ ਜਾਵੇ, ਉਹਦੇ ਚਿੱਤ ਦੇ ਪ੍ਰੇਮ ਦੀ ਤਾਂ ਪਰਵਾਹ ਨਹੀਂ ਕਰਦੇ ਮਨਮੁੱਖ ਲੋਕ, ਗਰੀਬ ਹੋਏ ਨੂੰ ਵੇਖ ਕੇ ਝੱਟ ਹੀ ਭੱਜ ਜਾਂਦੇ, ਛੱਡ ਜਾਂਦੇ ਹਨ।
ਕਦੇ ਨਾ ਪਾਇਨ ਬੰਧ,
ਕਦੇ ਵੀ ਉਹਨਾਂ ਦਾ ਚਿੱਤ ਸੰਤੋਖ ਨਹੀਂ ਧਾਰਦਾ ਕਿ ਵੀ ਇਹਦੇ ਕੋਲ ਗਰੀਬ ਕੋਲੇ ਕੁਛ ਹੈ ਨਹੀਂ ਤੇ ਅਸੀਂ ਇਹਨੂੰ ਕਿਉਂ ਕੁਝ ਕਹਿਣਾ ਹੈ। ਨਹੀਂ ਕਹਿੰਦੇ ਸਾਨੂੰ ਉਵੇਂ ਸ਼ਰਾਬ ਪਿਆਵੇ, ਪਿਆਲਿਆਂ ਮਾਲਿਆਂ ਦਾ ਸਾਂਝੀ ਬਣਾਵੇ ਤਾਂ ਸਾਡੀ ਮੁਹੱਬਤ ਹੈ, ਜੇ ਕੰਗਾਲ ਕੁਝ ਨਹੀਂ ਦੇ ਸਕਦਾ ਤਾਂ ਅਸੀਂ ਇਹ ਤੋਂ ਕੀ ਲੈਣਾ ਹੈ। ਇਸ ਪ੍ਰਕਾਰ ਸੰਤੋਖ ਦਾ ਬੰਦਾ ਕਦੇ ਪਾਉਂਦੇ ਹੀ ਨਹੀਂ, ਐਸੇ ਭੈੜੇ ਆਦਮੀ ਹਨ ਉਹ।
ਚਿੱਕਰ ਪਹਿਨਣ ਖਾਵਨੇ,
ਉਹਨਾਂ ਦਾ ਤਾਂ ਸੁਭਾਵ ਹੈ ਜਿੰਨਾ ਚਿਰ ਪਹਿਨਣ ਨੂੰ ਦੇਈ ਜਾਓ, ਜਿੰਨਾ ਚਿਰ ਖਾਣ ਵਾਸਤੇ ਦੇਈ ਜਾਓ,
ਚਿੱਕਰ ਰੱਖਣ ਗੰਢ,
ਉਹਨਾਂ ਚਿਰ ਗੰਢ ਮੁਹੱਬਤ ਰੱਖਦੇ ਹੈ, ਪਿਆਰ ਰੱਖਦੇ ਹੈ, ਪ੍ਰੇਮ ਰੱਖਦੇ ਹਨ।
ਇੱਕ ਦਿਨ ਕਿਛ ਨਾ ਹੋ ਬਈ,
ਜਿਸ ਦਿਨ ਉਹ ਗਰੀਬ ਹੋ ਜਾਵੇ, ਕੁਛ ਦੇਣ ਨੂੰ ਨਾ ਹੋਵੇ, ਪਹਿਲਾਂ ਤਾਂ ਜਿਸ ਵੇਲੇ ਜ਼ਮੀਨ ਵਿਕਾ ਵਿਕਾ ਕੇ ਖਵਾਉਂਦਾ, ਉਦੋਂ ਕਹਿੰਦੇ ਜਿਹਦੀ ਮਿੱਟੀ ਦੀ ਮੁੱਠ ਵਿਕਦੀ ਹੋਵੇ ਉਹਨੂੰ ਹੋਰ ਕੀ ਲੈਣਾ। ਇਉਂ ਸਾਰ ਸਭ ਕੁਝ ਭਰਾਈ ਜਾਂਦੇ ਹੈ, ਜਿੱਦਣ ਸਭ ਕੁਝ ਉਹਦਾ ਮੁੱਕ ਜੇ, ਕੰਗਾਲ ਹੋ ਜੇ, ਉਹਦੇ ਕੋਲ ਕੁਝ ਵੀ ਨਾ ਦੇਣ ਨੂੰ ਹੋਵੇ,
ਇੱਕ ਦਿਨ ਬੋਲਣ ਗੰਧ,
ਉਦਣ ਦੁਰਗੰਧੀ ਵਾਲੀਆਂ ਗੱਲਾਂ, ਕਹਿੰਦੇ ਇਹ ਤਾਂ ਨਲਾਇਕ ਹੈ, ਇਹਨੂੰ ਸਭ ਕੁਝ ਫੂਕ ਦਿੱਤਾ ਹੈ ਤੇ ਉਹਦੀ ਜਾਇਦਾਦ ਵੀ ਨਹੀਂ ਰੱਖੀ, ਉਦੋਂ ਗੰਦੇ ਬਚਨ ਬੋਲਣ ਲੱਗ ਜਾਂਦੇ ਹੈ, ਦੁਰਗੰਧੀ ਵਾਲੇ ਬਚਨ ਨਲਾਇਕ ਕਹਿਣ ਲੱਗ ਜਾਂਦੇ ਹਨ। ਇੱਕ ਬੂਟਾ ਸਿੰਘ ਸੀ ਰਾਵਲ ਪਿੰਡੀ ਦਾ, ਇਹ ਸੰਤ ਮਹਾਰਾਜ ਦੇ ਤਾਂ ਹੀ ਮਿਲਿਆ, ਮਿਲ ਕਰਕੇ ਸੰਤਾਂ ਦੇ ਤਾਂ ਹੀ ਕਹਿਣ ਲੱਗਾ, ਮਹਾਰਾਜ ਮੈਂ ਆਪਣੇ ਸੰਬੰਧੀਆਂ ਦੇ ਨਾਲ ਬੜੀ ਮੁਹੱਬਤ ਕੀਤੀ, ਉਹਨਾਂ ਦੇ ਸਿਰ 40,000 ਰੁਪਇਆ ਸੀ, ਉਹ ਸਾਰਾ ਮੈਂ ਲਾਇਆ, ਲਾਉਣ ਤੋਂ ਬਾਅਦ ਸੱਚੇ ਪਾਤਸ਼ਾਹ ਫਿਰ ਮੈਂ ਨੌਕਰੀ ਕੀਤੀ, ਨੌਕਰੀ ਕਰਦਿਆਂ ਕਰਦਿਆਂ ਫਿਰ ਮੈਂ ਮਾਇਆ ਲੈ ਕੇ ਆਇਆ, ਸਾਰੀ ਮਾਇਆ ਮੇਰੇ ਸੰਬੰਧੀਆਂ ਨੇ ਲੈ ਲਈ, ਅਤੇ ਜਦੋਂ ਤੁਰਨ ਲੱਗਾ ਮੇਰੇ ਸਿਰ ਦੇ ਉੱਤੇ ਜਿਹੜਾ ਭੂਰਾ ਲਿਆ ਸੀ, ਮੀਂਹ ਪੈਂਦਾ ਸੀ ਜਾਣ ਲੱਗਾ, ਉਹ ਵੀ ਲਾ ਲਿਆ, ਤੇ ਫਿਰ ਜਿਸ ਵੇਲੇ ਮੇਰੇ ਕੋਲ ਪਦਾਰਥ ਹੋਇਆ ਫਿਰ ਨੇੜਾ ਕਰਨ ਲੱਗੇ, ਤੇ ਮੈਂ ਉਹਦੇ ਨਾਲ ਗੁਰਦੁਆਰੇ ਸਾਹਿਬ ਬਣਾ ਤੇ ਤੇ ਧਾਰਮਿਕ ਸਥਾਨ ਲੰਗਰ ਬਣਾ ਤੇ, ਰਾਵਲ ਪਿੰਡੀ ਵਿੱਚ ਮਸ਼ਹੂਰ ਹੋਇਆ ਹੈ ਬੂਟਾ ਸਿੰਘ ਰਹੀਸ਼ ਸਾਹਿਬ ਸੰਘੇ ਜੀ, ਜਿਸ ਦੇ ਸ਼ਿਵਾਲੇ ਤੇ ਗੁਰਦੁਆਰੇ ਆਦਿਕ ਬਣਾਏ ਹੋਏ ਹਨ। ਉਸ ਸਥਾਨ ਦੇ ਵਿੱਚ ਫਿਰ ਇਹ ਕਹਿਣ ਲੱਗਾ ਕਿ ਮਹਾਰਾਜ ਜਦੋਂ ਇਹ ਮੇਰੇ ਕੋਲ ਆਏ ਤੇ ਜਦੋਂ ਮੇਰੇ ਕੋਲ ਸਾਰੇ ਪੈਸੇ ਮੁੱਕ ਗਏ, ਫਿਰ ਕਹਿਣਾ ਤਾਂ ਬੂਟਾ ਸਿੰਘ ਲਾਇਕ ਹੈ ਕਾਹਨੂੰ ਜੰਮਿਆ ਸੀ, ਜਦੋਂ ਫਿਰ ਮੇਰੇ ਕੋਲ ਠੇਕੇ ਦੀ ਮਾਇਆ ਆ ਗਈ ਫਿਰ ਮੇਰੇ ਕੋਲ ਆਉਣ, ਕਹਿਣ ਤੂੰ ਤਾਂ ਸੂਰਜ ਮੈਂ ਸਾਡੇ, ਉਸ ਵੇਲੇ ਮੈਂ ਸਮਝ ਕੇ ਵੀ ਇਹ ਸਭ ਮਤਲਬ ਹੀ ਹੈ, ਇਹਨਾਂ ਦੀ ਪਰਵਾਹ ਨਹੀਂ ਕਦੇ ਕੀਤੀ ਸੀ, ਉਹਨਾਂ ਆਪਣੀ ਵਾਰਦਾਤ ਸੁਣਾਈ ਸੀ, ਰਾਵਲ ਪਿੰਡੀ ਗਿਆ ਸੰਤਾਂ ਦੇ ਪਾਸ,
ਦਿਨ ਬੋਲਣ ਗੰਧ,
ਉਸ ਦਿਨ ਦੁਰਗੰਧੀ ਵਾਲੇ ਬਚਨ ਲੈਕੀ ਦੇ ਬੋਲਣ ਲੱਗ ਜਾਂਦੇ ਹਨ,
ਸਾਰ ਨਾ ਜਾਣ,
ਉਸ ਪ੍ਰੇਮੀ ਦੇ ਦਿਲ ਦੀ ਜਿਹੜੀ ਖਬਰ ਆ ਵੀ ਕਿੰਨਾ ਪਿਆਰ ਕਰਕੇ ਮੈਨੂੰ ਸਭ ਕੁਝ ਖਵਾਤਾ ਪਿਆਤਾ ਹੈ, ਇਹ ਉਹਦੀ ਖਬਰ ਪਰਵਾਹ ਹੀ ਨਹੀਂ ਕਰਦੇ, ਜਾਣਦੇ ਹੀ ਨਹੀਂ ਹਨ।
ਮਨਮੁਖ ਅਗਿਆਨੀ,
ਇਹ ਜਿਹੜੇ ਮਨਮੁਖ ਸਾਧ ਸੰਗਤ ਜੀ ਅਗਿਆਨ ਦੇ ਗ੍ਰਸੇ ਹੋਏ, ਇੰਨੇ ਹਨ ਅਗਿਆਨ ਦੇ ਕੀਤੇ ਹੋਏ, ਮਨਬੁੱਧ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਹੈ ਨੀ ਉਹਨਾਂ ਦੇ,
ਕੂੜਾ ਗੰਢ ਨਾ ਚੱਲੇ,
ਇਹ ਜਿਹੜਾ ਝੂਠਾ ਗੰਢ ਪ੍ਰੇਮ ਹੈ ਨਾ ਦੁਨੀਆਂ ਦੇ, ਇਹ ਪੂਰਾ ਨਹੀਂ ਚੱਲ ਸਕਦਾ, ਝੂਠ ਦੇ ਨਾਲ ਹੀ ਜਿਹਨਾਂ ਦਾ ਪ੍ਰੇਮ ਹੈ,
ਚਿੱਕੜ ਪੱਥਰ ਬੰਦ,
ਉਹ ਤਾਂ ਸਾਧ ਸੰਗਤ ਜੀ ਨੂੰ ਹੈ ਜਿਵੇਂ ਗਾਰਾ ਲਾ ਕੇ ਚਿੱਕੜ ਲਾ ਕੇ ਪੱਥਰ ਦੇ ਬੰਨੇ ਪਾ ਦਈਏ, ਤੇ ਉਹ ਪੱਥਰ ਦੇ ਬੰਨੇ ਗਾਰੇ ਨਾਲ ਥੋੜਾ ਚਿਰ ਹੀ ਖੜੇ ਰਹਿੰਦੇ ਹਨ,
ਅੰਧੇ ਆਪ ਨਾ ਜਾਣ,
ਜਿਸ ਵਕਤ ਸਾਧ ਸੰਗਤ ਜੀ ਪੱਥਰ ਪਾਣੀ ਦਾ ਪ੍ਰਵਾਹ ਆ ਕੇ ਪੈ ਜਾਵੇ, ਗਾਰਾ ਸਾਰਾ ਵਿੱਚੋਂ ਖੜ ਜਾਂਦਾ ਹੈ ਤੇ ਪੱਥਰ ਉੱਡ ਕੇ ਵੱਖੋ ਵੱਖਰੇ ਹੋ ਜਾਂਦੇ, ਖਿੜ ਜਾਂਦੇ ਹੈ, ਇਸੇ ਪ੍ਰਕਾਰ
ਕੂੜਾ ਗੰਢ ਨਾ ਚੱਲੇ, ਚਿੱਕੜ ਪੱਥਰ ਬੰਦ,
ਕਹਿੰਦੇ ਝੂਠਾ ਜਿਹੜਾ ਗੰਢ ਮੁਹੱਬਤ ਹੈ ਤੁਰ ਨਹੀਂ ਸਕਦੀ, ਇਹੀ ਜੀ ਹੈ ਜਿਹੜਾ ਉਹਨਾਂ ਨੂੰ ਮੋਹ ਕਰਨਾ ਹੈ ਪਦਾਰਥਾਂ ਦੇ ਵਾਸਤੇ, ਇਹ ਤਾਂ ਚਿੱਕੜ ਗਾਰਾ ਲਾਉਣਾ ਹੈ, ਤੇ ਜਿਹੜੇ ਚਿੱਤ ਜਦੋਂ ਪਦਾਰਥ ਨਾ ਵੇਖਿਆ ਵੱਖੋ ਵੱਖਰੇ ਹੋ ਜਾਣੇ ਹੈ, ਇਹ ਪੱਥਰਾਂ ਵਾਂਗੂ ਚਿੱਤ ਖਿੜ ਜਾਣੇ ਹੈ, ਫਿਰ ਉਹ ਕਾਇਮ ਨਹੀਂ ਰਹਿੰਦੇ, ਪਾਣੀ ਜਦੋਂ ਪਦਾਰਥਾਂ ਦਾ ਪ੍ਰਭਾਵ ਆ ਪਿਆ ਲੋਭ ਦਾ, ਉਸੇ ਵੇਲੇ ਚਿੱਤ ਭਿੰਨ ਭਿੰਨ ਹੋ ਜਾਣਗੇ, ਇਉਂ ਗਾਰੇ ਦੇ ਨਾਲ ਜਿਸ ਪ੍ਰਕਾਰ ਪੱਥਰਾਂ ਦਾ ਬੰਨ ਨਹੀਂ ਲਾਇਆ ਰਹਿ ਸਕਦਾ, ਪੱਥਰ ਖਿੜ ਜਾਂਦੇ ਹੈ, ਐ ਪੱਥਰਾਂ ਵਰਗੇ ਜਿਹੜੇ ਚਿੱਤ ਕਠੋਰ ਹੈ, ਉਹ ਭਾਈ ਪਦਾਰਥ ਰੂਪੀ ਪਾਣੀ ਦੇ ਦੇਣੇ ਚਿੱਕੜ ਦੇ ਬੰਨਣੇ ਕਰਕੇ ਨਹੀਂ ਰੁਕਦੇ। ਜਦੋਂ ਪਦਾਰਥ ਨਾ ਕੋਲੇ ਹੋਣ ਉਸੇ ਵੇਲੇ ਵੱਖੋ ਵੱਖਰੇ ਜੀਵ ਹੋ ਜਾਂਦੇ ਹਨ।
ਅੰਧੇ ਆਪ ਨਾ ਜਾਣਨੀ,
ਅੰਧੇ ਅਗਿਆਨੀ ਇਹ ਜੇ ਹਨ, ਉਹ ਆਪਣੇ ਆਪ ਨੂੰ ਜਾਣਦੇ ਹੀ ਨਹੀਂ ਹਨ।
ਫੱਕੜ ਪਿੱਟਣ ਤੰਗ,
ਉਹ ਫੱਕੜ ਐਸੇ ਖਰਾਬ ਹਨ, ਫੱਕੜ ਪਕੜੇ ਹੋਏ ਹਨ, ਧੰਦਿਆਂ ਵਾਸਤੇ ਪਿੜਦੇ ਆ, ਰੋਂਦੇ ਪਿੜਦੇ ਰਹਿੰਦੇ, ਸਿਆਪੇ ਕਰਦੇ ਰਹਿੰਦੇ ਹਨ।
ਝੂਠਾ ਮੋਹ ਲਪਟਾਇਆ,
ਇਹ ਝੂਠਿਆਂ ਪਦਾਰਥਾਂ ਦੇ ਮੋਹ ਵਿੱਚ, ਝੂਠਿਆਂ ਸੰਬੰਧੀਆਂ ਦੇ ਮੋਹ ਵਿੱਚ ਲਪਟਾਇਆ ਫਸਿਆ ਪਿਆ ਹੈ। ਮੈਂ ਸਰਦਾਰ ਹਾਂ, ਮੈਂ ਰਹੀਸ਼ ਹਾਂ, ਮੇਰੇ ਪਰਿਵਾਰ ਹੈ, ਮੇਰੇ ਪੁੱਤਰ ਹੈ, ਇਉਂ ਕਰਦੇ ਦੀ ਬਿਹੰਦ ਗੁਜ਼ਰਦੀ ਜਾ ਰਹੀ ਹੈ, ਤਾਂ ਕੇ ਮੁਕਦੀ ਜਾਂਦੀ ਹੈ।
ਕਿਰਪਾ ਕਰੇ ਜਿਸ ਆਪਣੀ,
ਇਹ ਭਾਈ ਜਿਨ੍ਹਾਂ ਦੇ ਉੱਤੇ ਮੇਰਾ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਕਰੇ ਆਪਣੀ,
ਔਰ ਪੂਰਾ ਕਰਮ ਕਰੇ,
ਤੁਰੋਂ ਪੂਰਵਲੇ ਨਿਸ਼ਕਾਮ ਕਰਮ ਕੀਤੇ ਹੋਏ ਹੋਣ, ਪੂਰਾ ਉਹਦਾ ਕਰਮ ਜਾਣ ਕੇ ਕਿਰਪਾ ਦ੍ਰਿਸ਼ਟੀ ਪਰਮੇਸ਼ਵਰ ਕਰ ਦੇਵੇ ਆਪ ਤੋਂ।
ਜਨ ਨਾਨਕ ਸੇ ਜਨ ਉਭਰੇ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਜਨ ਪ੍ਰੇਮੀ ਬਚੇ ਹਨ ਪਰਮੇਸ਼ਵਰ ਦੇ ਨਾਮ ਦੀ ਟੇਕ ਲੈ ਕੇ ਭਗਤ,
ਜੋ ਸਤਿਗੁਰ ਸਰਨ ਪਰੇ,
ਜੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਪਏ ਹਨ। ਮੱਥਾ ਟੇਕਣ ਨੂੰ ਭਾਈ ਥਾਂ ਰਹਿਣ ਦਿਓ, ਥੋੜੇ ਗੋਡੇ ਇਕੱਠੇ ਕਰ ਲੈ ਸ਼ੀਲਾ
ਪੌੜੀ, ਜੋ ਰੱਤੇ ਦੀਦਾਰ,
ਜੋ ਸੱਚੇ ਪਾਤਸ਼ਾਹ ਦੇ ਦੀਦਾਰ ਦਰਸ਼ਨਾਂ ਦੇ ਰੰਗੇ ਹੋਏ ਹਨ,
ਸੱਚ ਹਾਕ,
ਉਹ ਸੱਚੇ ਪੁਰਖ ਹਾਕ ਨਾਮ ਕਹੀ ਦੇ ਹੈ, ਉਹ ਸੱਚੇ ਪੁਰਖ ਹਾਕ, ਉਹ ਸੱਚ ਦੀ ਪ੍ਰਾਪਤੀ ਵਾਲੇ ਸੱਚੇ ਪੁਰਖ ਕਹੀਦੇ ਹਨ। ਸਹੀ ਸੱਚ ਹਾਕ, ਸੱਚੇ ਉਹਨਾਂ ਨੂੰ ਹਾਕ ਬੁਲਾ ਲਿਆ ਹੈ, ਉਹਨਾਂ ਅੰਤਰਮੁਖ ਵਿਰਤੀ ਉਹਨਾਂ ਦੀ ਕਰ ਲਈ ਹੈ, ਉਹ ਸੱਚੇ ਦੇ ਤਾਂ ਹੀ ਹਾਕ। ਅੰਦਰ ਸਾਧ ਸੰਗੇ ਜੀ, ਜਦੋਂ ਆਦਮੀ ਚੰਗੇ ਕੰਮ ਕਰਦਾ ਹੈ ਉਸ ਵੇਲੇ ਚੰਗੀ ਅੰਦਰੋਂ ਹਾਕ ਪੈਂਦੀ ਹੈ, ਇੱਕ ਚੰਗੀ ਆਵਾਜ਼ ਆਉਂਦੀ ਕਿ ਤੂੰ ਬੜਾ ਚੰਗਾ ਕੰਮ ਕਰ ਰਿਹਾ ਹੈ। ਜਿਸ ਵੇਲੇ ਆਦਮੀ ਭੈੜਾ ਕੰਮ ਕਰਦਾ ਉਸ ਵੇਲੇ ਉਹ ਸੱਚੀ ਹਾਕ ਮਿਲਦੀ ਕਿ ਤੂੰ ਬਹੁਤ ਮਾੜਾ ਕੰਮ ਕਰਦਾ, ਇਹ ਤੇਰੀ ਬੜੀ ਦੁਰਦਸ਼ਾ ਹੋਵੇਗੀ। ਉਹ ਸੱਚੀ ਹਾਕ ਦੀ ਪਰਵਾਹ ਨਹੀਂ ਕਰਦੇ ਲੋਕ ਜਿਹੜੇ ਭੈੜੇ ਹੁੰਦੇ ਹੈ, ਹੌਲੀ ਹੌਲੀ ਉਹ ਆਵਾਜ਼ ਪੈਂਦੀ ਜ਼ਰੂਰ ਹੈ ਅੰਦਰੋਂ, ਪਰ ਉਸ ਹਾਕ ਦੀ ਨਾ ਪਰਵਾਹ ਕਰਦੇ ਉਹ ਪੁਰਖ ਕੁਕਰਮਾਂ ਤੋਂ ਨਹੀਂ ਹਟ ਸਕਦੇ। ਅਤੇ ਜਿਹੜੇ ਪੁਰਖ ਸੱਚ ਦੇ ਬੋਲਣ ਵਾਲੇ ਹੈ ਉਹ ਸੱਚ ਦਾ ਹੀ ਆਵਾਜ਼ਾਂ ਦਿੰਦੇ ਹੈ, ਅਤੇ ਸੱਚੀ ਉਹ ਹਾਕ ਉਸ ਰਹਿ ਦੇ ਨਾਲ ਚੰਗੇ ਕੰਮਾਂ ਨੂੰ ਕਰਦੇ ਹਨ, ਉਹ ਸੱਚੇ ਕਹੀਦੇ ਹਨ, ਅਤੇ ਹੱਕ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਉਹ ਸੱਚੇ ਪੁਰਖ ਹੁੰਦੇ ਹਨ।
ਜਿੰਨੀ ਜਾਤਾ ਖਸਮ,
ਜਿਨ੍ਹਾਂ ਨੇ ਖਸਮ ਅਕਾਲ ਪੁਰਖ ਦੇ ਸਰੂਪ ਨੂੰ ਜਾਣ ਲਿਆ ਹੈ,
ਕਿਉਂ ਲੱਭੈ ਤਿੰਨਾ ਖਾ,
ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਜਿਹੜੀ ਧੂੜ ਹੈ ਕਿਵੇਂ ਪ੍ਰਾਪਤ ਹੋਏ, ਬੜੀ ਦੁਰਲੱਭ ਹੈ, ਭਾਗਾਂ ਨਾਲ ਪ੍ਰਾਪਤ ਹੁੰਦੀ ਹੈ।
ਮਨ ਮੈਲਾ ਵਿਕਾਰ,
ਜਿਹੜਾ ਮਨ ਵਿਕਾਰਾਂ ਨੂੰ ਮੈਲਾ ਕੀਤਾ ਹੋਇਆ ਸਾਧ ਸੰਗਤ ਜੀ,
ਹੋਵੇ ਸੰਗ ਪਾ,
ਉਹਨਾਂ ਪਿਆਰਾਂ ਦੀ ਸੰਗਤ ਕਰਕੇ ਵਿਕਾਰ ਮਿਟ ਜਾਂਦੇ ਹੈ ਤੇ ਮਨ ਪਾਕ ਪਵਿੱਤਰ ਹੋ ਜਾਂਦਾ ਹੈ।
ਜਿਸੈ ਸੱਚਾ ਮਹਿਲ,
ਉਹਨਾਂ ਦੀ ਸੰਗਤ ਕਰਕੇ ਸੱਚਾ ਮਹਿਲ ਸਤ ਸਰੂਪ ਦਿਸ ਆਉਂਦਾ ਹੈ।
ਖੁੱਲ੍ਹੇ ਭਰਮ ਤਾਗ,
ਜਿਹੜਾ ਭਰਮ ਦਾ ਤਾਗ ਤਖ਼ਤ ਲੱਗਾ ਹੋਇਆ ਨਾ ਅੱਗੇ, ਭਰਮ ਦੇ ਤਖ਼ਤੇ, ਆਸਾਂ ਦੇਸਾਂ ਦੇ ਤਖ਼ਤੇ, ਪੰਜਾਂ ਕੋਸਾਂ ਦੇ ਤਖ਼ਤੇ, ਇਹ ਭਰਮ ਦਾ ਤਖ਼ਤਾ ਖੁੱਲ੍ਹ ਜਾਂਦਾ ਉਹਨਾਂ ਦੇ ਹਿਰਦੇ ਅੰਦਰੋਂ।
ਜਿਸੇ ਦਿਖਾਲੇ ਮਹਿਲ,
ਜਿਸ ਨੂੰ ਮਾਰਿਆ ਸਾਧ ਸੰਗਤ ਰੂਪੀ ਮਹੱਲ ਦੁਆਰਾ, ਤੁਰਿਆ ਪਦ ਰੂਪੀ ਮਹੱਲ, ਸਰੂਪ ਰੂਪੀ ਮਹੱਲਾ ਆਪਣਾ ਵਿਖਾ ਦਿੰਦਾ ਪ੍ਰਗਟ ਕਰਕੇ,
ਨਾ ਮਿਲੇ ਧਾਰ,
ਉਹਨੂੰ ਵਾਹਿਗੁਰੂ ਦਰ ਚੋਂ ਧੱਕਾ ਨਹੀਂ ਮਿਲਦਾ, ਬਿਰਤੀ ਨੂੰ ਧੱਕਾ ਲੱਗਣਾ, ਚਿੱਤ ਨਾ ਜੁੜਨਾ ਮਹਾਰਾਜ ਦੇ ਵਿੱਚ, ਇਹ ਇੱਕ ਧੱਕਾ ਵੱਜਣਾ ਹੈ। ਕਾਮ ਕ੍ਰੋਧ ਦੇ ਫੁਰਨੇ ਫੁਰਨ ਲੱਗ ਜਾਣ, ਇਹ ਵੀ ਧੱਕਾ ਵੱਜਣਾ ਹੈ। ਪਰਲੋਕ ਚ ਵਿਕੁੰਠ ਜਾਂਦਿਆਂ ਜੂਨਾਂ ਵਿੱਚ ਧੱਕਾ ਦਿੱਤਾ ਜਾਣਾ, ਇਸ ਪ੍ਰਕਾਰ ਮਨ ਦਾ ਨਾ ਜੁੜਨਾ, ਇਹ ਧੱਕਾ ਨਹੀਂ ਵੱਜਦਾ ਹੈ।
ਮਨ ਤਨ ਹੋਏ ਨਿਹਾਲ,
ਉਹਨਾਂ ਦਾ ਮਨ ਵੀ ਤਨ ਵੀ ਦਰਸ਼ਨ ਕਰਕੇ ਨਿਹਾਲ ਪ੍ਰਸੰਨ ਹੋ ਜਾਂਦਾ ਹੈ।
ਬਿੰਦਕ ਨਜ਼ਰ ਝਾਕ,
ਜਿਨ੍ਹਾਂ ਤੇ ਬਿੰਦਕ ਥੋੜੀ ਜਿਹੀ ਨਜ਼ਰ ਕਰਕੇ ਮਹਾਰਾਜ ਝਾਤੀ ਪਾ ਦਿੰਦੇ ਹੈ, ਜਦੋਂ ਮੇਹਰ ਦੀ ਦ੍ਰਿਸ਼ਟੀ ਨਾਲ ਤੱਕਦੇ ਹੈ, ਜਿਨ੍ਹਾਂ ਤੇ ਬਿੰਦਕ ਗਿਆਤ ਵਾਲੀ ਨਜ਼ਰ ਗਿਆਨ ਦ੍ਰਿਸ਼ਟੀ ਕੀਤੀ ਹੈ, ਉਹਨਾਂ ਨੇ ਉਸ ਰੂਪ ਨੂੰ ਝਾਕ ਵੇਖਣਾ ਕੀਤਾ ਹੈ।
ਨੌ ਨਿਧ ਨਾਮ ਨਿਧਾਨ,
ਨਵੀਂ ਨਿਧੀਆਂ ਦੇ ਦੇਣ ਵਾਲਾ ਪਰਮੇਸ਼ਵਰ ਦੇ ਨਾਮ ਦਾ ਖਜ਼ਾਨਾ ਹੈ।
ਗੁਰ ਕੈ
ਸਤਿਗੁਰੂ ਸਾਹਿਬ ਦੇ ਸ਼ਬਦ ਚ ਲੱਗਣਾ ਕਰੋ ਤਾਂ ਪ੍ਰਾਪਤ ਹੋਵੇਗਾ।
ਕਿਸੇ ਮਿਲੇ ਸੰਤ ਖਾ,
ਉਹਨਾਂ ਪੁਰਖਾਂ ਨੂੰ ਸਾਧ ਸੰਗਤ ਦੇ ਚਰਨਾਂ ਦੀ ਧੂੜ ਮਿਲਦੀ ਹੈ ਸਰਦਾ ਕਰਕੇ।
ਮਸਤਕ ਜਿਸੇ ਭਾਗ,
ਜਿਸਦੇ ਭਾਈ ਮੱਥੇ ਦੇ ਸਿਰੋਮਣੀ ਚੰਗੇ ਭਾਗ ਹਨ।